ਕਰਨ ਬਈ ਕੇਸ ਨਿਆਣਿਆਂ ਦੇ ਆਪ ਨਾ ਕੱਟੋ। ਦਸਵੇਂ ਪਾਤਸ਼ਾਹ ਨੇ ਇੱਕ ਬਚਨ ਕਿਹਾ ਕਿ ਜਿਹੜੇ ਘਰ ਦੇ ਵਿੱਚ ਕੇਸ ਕੱਟੇ ਜਾਂਦੇ ਨੇ ਉਹ ਮਾਈ ਸਿੱਖੀ ਦੀਆਂ ਜੜਾਂ ਆਪਣੇ ਘਰ ਚੋਂ ਆਪ ਹੀ ਵੱਢ ਲੈਂਦੀ ਹੈ। ਇਸ ਕਰਕੇ ਕਿਸੇ ਨੇ ਨਹੀਂ ਲਾਉਣਾ ਹੱਥ। ਅੱਜ ਕੱਲ੍ਹ ਡਾਕਟਰੀ ਇਲਾਜ ਬੜੇ ਹੈ, ਫੋੜੇ ਫਿੰਸੀਆਂ ਦੀਆਂ ਦਵਾਈਆਂ। ਪਹਿਲਾਂ ਹੁੰਦਾ ਸੀ ਨਿਆਣੇ ਗੁੜ ਖਾਂਦੇ ਰਹਿੰਦੇ ਸਾਰਾ ਦਿਨ, ਨਹਾਉਣਾ ਨਾ। ਹੁਣ ਤਾਂ ਸਾਬਣ, ਸ਼ੈਂਪੂ, ਤੇਲ ਬੜੇ ਸੋਹਣੇ ਸੋਹਣੇ ਹੈ ਔਰ ਡਾਕਟਰ ਬੜੇ ਬੈਠੇ ਆ। ਕੀ ਹੋਇਆ ਕੇਸਾਂ ਨੂੰ? ਐਵੇਂ ਬਹਾਨੇ ਲਾ ਲਾ ਕੇ ਅਖੇ ਸਿੱਕਰੀ ਪੈ ਗਈ ਸੀ ਤਾਂ ਵੱਢਤੇ ਕੇਸ। ਮਾੜੀ ਮਾੜੀ ਗੱਲ ਪਿੱਛੇ ਬਹਾਨੇਬਾਜ਼ੀ ਚੱਲ ਪਈ ਹਰੇਕ ਥਾਂ ਦੇ ਉੱਤੇ। ਔਰ ਦਸਵੇਂ ਪਾਤਸ਼ਾਹ ਕਹਿੰਦੇ ਇਹ ਕਹੋ, ਸਮੇਂ ਦਾ ਕਸੂਰ ਨਾ ਕਹੋ, ਆਪਣਾ ਦੋਸ਼ ਕਹੋ। ਮੇਰਾ ਹੀ ਦੋਸ਼ ਹੈ, ਮੈਥੋਂ ਰੱਖੇ ਨਹੀਂ ਗਏ।
ਕੇਸ ਰੱਖਣ ਕੀ ਸਮਰੱਥ ਹੀਨੇ, ਦੋਸ਼ ਸਮੇਂ ਪਰ ਕਲਪਨ ਕੀਨੇ।
ਕਹਿੰਦੇ ਹੀਣੇ ਲੋਕ ਦੇਖੋ, ਕੇਸਾਂ ਨੂੰ ਰੱਖਣ ਦੀ ਸਮਰੱਥਾ ਨਹੀਂ ਹੈ ਤੇ ਦੋਸ਼ ਸਮੇਂ ਨੂੰ ਦਿੰਦੇ ਨੇ। ਇਹ ਬੜੇ ਚਲਾਕ ਲੋਕ ਨੇ। ਦੇਖੋ ਜੀ, ਹੁਣ ਤਾਂ ਗੁਰਦੁਆਰੇ ਚ ਬੁਰਾ ਹਾਲ ਹੈ, ਬਹਾਨੇਬਾਜ਼ੀ ਦੇਖੋ, ਹੁਣ ਤਾਂ ਰਿਹਾ ਹੀ ਨਹੀਂ ਜੀ ਕੁਛ। ਇੰਨੀ ਬਹਾਨੇਬਾਜ਼ੀ ਹਰੇਕ ਬੰਦੇ ਕੋਲੇ ਹੈ। ਦੇਖੋ ਜੀ, ਹੁਣ ਤਾਂ ਬਾਣੀ ਪੜ੍ਹਨ ਨੂੰ ਟਾਈਮ ਹੀ ਲੱਗਦਾ ਜੀ।
ਨਾ
ਤਾਂ ਇਸ ਪ੍ਰਕਾਰ ਅੰਮ੍ਰਿਤਾ ਛਕ ਲਈਏ, ਪਰ ਝੂਠ ਬੜਾ ਬੋਲਣਾ ਪੈਂਦਾ ਜੀ। ਕਿੰਨੀਆਂ ਸਤਿਗੁਰੂ ਕਹਿੰਦੇ ਉਹ ਦੋਸ਼ੀ ਤੁਸੀਂ ਹੋ ਭਾਈ, ਜਦ ਧਰਮ ਰਾਜੇ ਦੀ ਕਚਹਿਰੀ ਚ ਖੜੋਗੇ ਉਹਨੂੰ ਕਿਹਨੂੰ ਦੋਸ਼ ਦਓਗੇ ਜਾ ਕੇ? ਇਸ ਕਰਕੇ ਸਾਰੇ ਜਣੇ ਐਸਾ ਪ੍ਰਚਾਰ ਕਰੋ ਕਿ ਸਾਰੀ ਦੁਨੀਆਂ ਜਿੱਥੇ ਜਿੱਥੇ ਗੁਰਸਿੱਖ ਬੈਠੇ ਨੇ ਕੇਸਾ ਧਾਰੀ ਹੋ ਜਾਣ।
ਨੌਨੇ ਤੂੰ ਸੁਣੋ ਅਗਲ ਪ੍ਰਸੰਗ,
ਲੈ ਨੌਨੇ ਤੈਨੂੰ ਪ੍ਰਸੰਗ ਸੁਣਾ ਦਿੰਦੇ ਅਗਲਾ, ਵੀ ਕਿੱਥੋਂ ਕਿੱਥੋਂ ਕੇਸ ਕੱਟਣ ਦੀ ਰੀਤੀ ਚੱਲੀ ਹੈ।
ਜਬ ਹਮ ਕਰਿਓ ਮੁਕਤਸਰ ਜੰਗ,
ਜਦੋਂ ਅਸੀਂ ਸ੍ਰੀ ਮੁਕਤਸਰ ਸਾਹਿਬ ਆ ਜੰਗ ਹੋਇਆ ਨਾ, ਜਿੱਥੇ ਭਾਈ ਮਹਾਂ ਸਿੰਘ ਜੀ ਸ਼ਹੀਦ ਹੋਏ ਨੇ,
ਹੁਣ ਚੱਲ ਗਏ ਜਹਾਂ ਮੈਂ ਵਹੀ।
ਉਦੋਂ ਗਾਹਾਂ ਅਸੀਂ ਫਿਰ ਉਸ ਸਥਾਨ ਤੋਂ ਜਿੱਥੇ ਨਦੀ ਚੱਲਦੀ ਹੈ, ਉਸ ਥਾਂ ਦੇ ਉੱਤੇ ਜਦੋਂ ਅੱਗੇ ਗਏ ਆ।
ਨਿਕਟ ਕਸੂਰਪੁਰੀ ਜਬ ਰਹੇ,
ਉਥੋਂ ਕਸੂਰ ਸ਼ਹਿਰ ਫਿਰੋਜ਼ਪੁਰ ਜ਼ਿਲ੍ਹੇ ਤੋਂ ਤਾਂ ਫਿਰ ਨੇੜੇ ਹੀ ਆ, ਉਧਰ ਨੂੰ ਗਏ ਸਨ ਮਹਾਰਾਜ ਸੱਚੇ ਪਾਤਸ਼ਾਹ।
ਉਤੋਂ ਹੁਸੈਨ ਖਾਨ ਤੈ ਮਾਲਕ,
ਉਥੇ ਹੁਸੈਨ ਖਾਨ ਮਾਲਕ ਸੀ ਉਸ ਇਲਾਕੇ ਦਾ।
ਪਹੁੰਚਣ ਹਮਰੋ ਸੁਨ ਤਤਕਾਲਕ,
ਜਦੋਂ ਅਸੀਂ ਉਥੇ ਪਹੁੰਚੇ ਉਹਨੇ ਸਾਡਾ ਸੁਣਿਆ ਤਤਕਾਲ ਹੀ।
ਯਾਰ ਮੁਹੰਮਦ ਪਠਿਓ ਵਕੀਲ,
ਯਾਰ ਮੁਹੰਮਦ ਵਕੀਲ ਬਣਾ ਕੇ ਉਹਨੇ ਆਪਣਾ ਉੱਥੇ ਭੇਜਿਆ।
ਨਿਕਟ ਹਮਾਰੇ ਆਏ ਸੁਸ਼ੀਲ,
ਬੜੇ ਸੁਸ਼ੀਲ ਸੁਭਾਅ ਦਾ ਸੀ ਉਹ, ਸਿਆਣਾ ਸੀ, ਸਾਡੇ ਕੋਲ ਆਇਆ।
ਤਿਸ ਪਠਾਨ ਕੋ ਖਤ ਗੁਜ਼ਰਾਨੇ ਹੋ,
ਉਹਨੇ ਆ ਕਰਕੇ ਉਸ ਪਠਾਨ ਦਾ ਜਿਹੜਾ ਸੀ ਨਾ ਖਤ ਦੇਣਾ ਕੀਤਾ ਹੈ।
ਮੇਲ ਕਪਟ ਕੋ ਚਾਤ ਠਾਨਿਓ,
ਉਹ ਜਿਹੜਾ ਸੀ ਨਾ ਅੰਦਰੋਂ ਕਪਟੀ ਸਨ ਤੇ ਮੇਲ ਕਰਨਾ ਚਾਹੁੰਦਾ ਸੀ। ਉਪਰੋਂ ਉਪਰੋਂ ਚਿੱਠੀ ਲੈ ਕੇ ਆਇਆ ਕਿ ਮੈਂ ਜੀ ਮੇਲ ਕਰਨਾ ਚਾਹੁੰਦਾ, ਅੰਦਰੋਂ ਧੋਖਾ ਕਰਨਾ ਚਾਹੁੰਦਾ ਸੀ।
ਅੰਤਰਗਤੀ ਜਸੂਸੀ ਔਰ,
ਅੰਤਰਗਤੀ ਗੱਲ ਇਹ ਸੀ, ਕੋਲ ਰਹਿਣ ਦਾ ਮਤਲਬ ਕਿ ਗੁਰੂ ਸਾਹਿਬ ਦੀ ਜਸੂਸੀ ਕਰਕੇ ਉਹ ਉਪਰਲਿਆਂ ਨੂੰ ਖਬਰ ਦੇਵਾਂਗਾ।
ਸੁਧ ਕੇ ਹਿੱਤ ਪਹੁੰਚਿਓ ਤਿਸ ਠੌਰ,
ਇਸ ਕਰਕੇ ਉਹ ਬੰਦਾ ਜਿਹੜਾ ਪਠਾਨ ਭੇਜਿਆ ਸੀ ਇਨ੍ਹਾਂ ਨੇ ਵਕਾਲਤ ਵਾਲਾ, ਉਹ ਸਾਰੀ ਖਬਰ ਦੇਣ ਨੂੰ ਹੀ ਭੇਜਿਆ ਸੀ।
ਇਸ ਪ੍ਰਕਾਰ ਹਮ ਜਾਣੇ ਓ ਪਾਜ,
ਇਸ ਤਰ੍ਹਾਂ ਅਸੀਂ ਤਾਂ ਪਾਜ ਜਾਣ ਹੀ ਲਿਆ ਕਿ ਬੰਦਾ ਧੋਖੇਬਾਜ ਹੈ।
ਕਹਿਓ ਵਕਾਲਤ ਕੋ ਕਿਆ ਕਾਜ,
ਮਹਾਰਾਜ ਕਹਿੰਦੇ ਉਹ ਵਕਾਲਤ ਦਾ ਕੀ ਕੰਮ ਹੈ ਇੱਥੇ ਜਿਹੜਾ ਤੂੰ ਆਇਆ ਹੈ? ਇੱਥੇ ਤਾਂ ਲੋੜ ਹੀ ਨਹੀਂ ਵਕਾਲਤ ਦੀ, ਕਿਸੇ ਗੱਲ ਦੀ ਸਾਨੂੰ ਜ਼ਰੂਰਤ ਨਹੀਂ ਹੈ।
ਰਹਿਣ ਹਮਾਰੇ ਨਿਕਟ ਵਿਅਰਥ,
ਤੂੰ ਕਹਿੰਦਾ ਮੈਂ ਕੋਲ ਰਹੂੰਗਾ ਜੀ, ਮੈਂ ਤੁਹਾਡੇ ਪਾਸ ਰਹਿ ਕੇ ਵਕਾਲਤ ਕਰੂੰਗਾ ਜੀ, ਵਿਚੋਲਗਿਰੀ ਕਰੂੰਗਾ। ਕਹਿੰਦੇ ਕੋਈ ਫਾਇਦਾ ਨਹੀਂ ਇਹਦਾ, ਚਲਿਆ ਜਾ ਇੱਥੋਂ।
ਪੁਰਵੋ ਕਾ ਆਪਣੋ ਅਰਥ,
ਹਾਂ ਇੰਨਾ ਜ਼ਰੂਰ ਹੈ ਕਿ ਤੂੰ ਆਪਣਾ ਕੋਈ ਮਤਲਬ ਹੱਲ ਕਰਨ ਲਈ ਮੇਰੇ ਕੋਲ ਆਇਆ ਹੈ, ਕੋਈ ਵਕਾਲਤ ਨਹੀਂ ਹੈ ਤੇਰੀ।
ਬਾਤ ਜਥਾਰਤ ਹੈ ਇਸ ਰੀਤ, ਰਹੋ ਜੇ ਰਹਿਣੋ ਪਾਵਤ ਚੀਤ।
ਮਹਾਰਾਜ ਕਹਿੰਦੇ ਤੈਨੂੰ ਮੈਂ ਅਸਲੀਅਤ ਦੱਸਦੀ, ਤੂੰ ਆ ਜਸੂਸੀ ਕਰਨ। ਹਾਂ ਬਾਕੀ ਸਾਨੂੰ ਤਾਂ ਕੋਈ ਫਰਕ ਨਹੀਂ ਪੈਣ ਲੱਗਿਆ, ਬਥੇਰੇ ਤੇਰੇ ਅਰਗੇ ਆਏ ਨੇ ਗਏ ਨੇ, ਤੇਰੀ ਮਰਜ਼ੀ ਹੈ ਜੋ ਊਂ ਰਹਿਣਾ, ਤੇਰੀ ਖੁਸ਼ੀ ਹੈ ਖੁਸ਼ੀ ਨਾ ਰਹਿ ਭਾਵੇਂ।
ਸੁਣ ਕਰ ਹਮ ਤੇ ਸੋ ਰਹਿ ਗਏ,
ਜਦੋਂ ਅਸੀਂ ਕਿਹਾ ਚੰਗਾ ਜੇ ਰਹਿਣਾ ਰਹਿ ਪਾ, ਕਹਿੰਦੇ ਉੱਥੇ ਹੀ ਰਹਿ ਪਿਆ ਸਾਡੇ ਕੋਲ।
ਇੱਕ ਦਿਨ ਮਜਲਸ ਮੈਂ ਥਿਰ ਭਇਓ,
ਇੱਕ ਦਿਨ ਜਦੋਂ ਬੈਠੇ ਸੀ ਸੰਗਤ ਦੇ ਚ ਤਾਂ ਇਉਂ ਬਚਨ ਹੋਇਆ।
ਬੋਲਿਓ ਨਿਰਣੈ ਸੁਣਬੇ ਕਾਜੋ,
ਸੋ ਸੁਣਨ ਵਾਸਤੇ ਨਿਰਣਾ ਇਸ ਕੰਮ ਦਾ ਉਹ ਬੋਲਿਆ।
ਦਿਓ ਬਤਾਏ ਗਰੀਬ ਨਿਵਾਜੋ,
ਇਹ ਗਰੀਬ ਨਿਵਾਜ ਇਹ ਕਿਰਪਾ ਕਰਕੇ ਦੱਸਣਾ ਕਰੋ ਜੀ।
ਉੱਤੇ ਅਗਰ ਵੀ ਸਿੱਖਣ ਕੇਸ,
ਪਹਿਲਾਂ ਵੀ ਮਹਾਰਾਜ ਕੀ ਸਿੱਖਾਂ ਦੇ ਕੇਸ ਸਨ,
ਕਹਿ ਅਬ ਕੇ ਹੀ ਰੱਖੇ ਸੁਬੇਸ,
ਇਹ ਜਾਂ ਹੁਣ ਤੁਸੀਂ ਹੀ ਰਖਵਾਏ ਨੇ। ਪਹਿਲਾਂ ਨੌ ਸਰੂਪਾਂ ਵੇਲੇ ਕੇਸ ਹੈਨ ਸਨ ਸਾਰਿਆਂ ਦੇ, ਕਿ ਜਾਂ ਤੁਸੀਂ ਹੀ ਖਾਸ ਬਚਨ ਕੀਤਾ ਕਿ ਭਾਈ ਕੇਸ ਰੱਖਣਾ ਕਰੋ।
ਸੁਣ ਕਰ ਹਮਨੇ ਸੋ ਸਮਝਾਇਓ,
ਸੁਣ ਕੇ ਭਾਈ ਅਸੀਂ ਉਹਨੂੰ ਉਹਦੇ ਧਰਮ ਦੇ ਮੁਤਾਬਕ ਸਮਝਾਇਆ।
ਸਭ ਪ੍ਰਸੰਗ ਅਬ ਤੋਏ ਸੁਣਾਇਓ,
ਸਾਰਾ ਪ੍ਰਸੰਗ ਤੈਨੂੰ ਹੁਣ ਅਸੀਂ ਸੁਣਾਉਂਦੇ ਆ।
ਹਿੰਦੂ ਤੁਰਕ ਜੇ ਪੂਰਬ ਕਾਲਾ,
ਜਿਹੜੇ ਪਿਛਲੇ ਸਮੇਂ ਵਿਚ ਜਿੰਨੇ ਵੀ ਹਿੰਦੂ ਹੋਏ ਨੇ, ਜਿੰਨੇ ਵੀ ਤੁਰਕ ਹੋਏ ਨੇ ਸਾਰੇ ਹੁਣ ਤੱਕ,
ਸਭ ਕੇ ਸਿਰ ਪਰ ਕੇਸ ਮਿਸਾਲਾ,
ਦੇਖੋ ਭਾਈ ਸਾਰਿਆਂ ਦੇ ਸਿਰ ਦੇ ਉੱਤੇ ਪਹਿਲਾਂ ਕੇਸ ਰੱਖੇ ਹੁੰਦੇ ਸਨ।
ਥੋੜੇ ਦਿਵਸਨ ਤੇ ਅਬ ਹਟੇ,
ਆ ਥੋੜਿਆਂ ਕੁ ਸਾਲਾਂ ਦੀ ਗੱਲ ਹੈ, ਲਗਭਗ 3,000 ਸਾਲ ਹੀ ਹੋਇਆ ਹੈ ਕਿ ਇਹ ਜਿਹੜਾ ਕਰਮ ਹੋਇਆ ਨਾ ਕੇਸ ਕਟਾਉਣ ਦਾ, ਦਸਵੇਂ ਪਾਤਸ਼ਾਹ ਨੇ ਇਹ ਸਾਖੀ 300 ਸਾਲ ਪਹਿਲਾਂ ਸੁਣਾਈ ਸੀ ਸ੍ਰੀ ਅਨੰਦਪੁਰ ਸਾਹਿਬ ਵੀ। ਤੋ ਇਸ ਪ੍ਰਕਾਰ ਮਹਾਰਾਜ ਨੇ ਉਦੋਂ ਕਿਹਾ ਸੀ ਕਿ 250 ਸਦੀਆਂ ਪਹਿਲਾਂ, 2500 ਤੇ 2800 ਸਾਲ ਜਾਂ 3000 ਸਾਲ ਇਹ ਕੇਸ ਕਟਾਉਣ ਦੀ ਰੀਤੀ ਚੱਲੀ, ਉਦੋਂ ਪਹਿਲਾਂ ਸਾਰੇ ਲੋਕ ਕੇਸ ਰੱਖਿਆ ਕਰਦੇ ਸਨ।
ਲਖੀਅਤ ਧਰਮ ਸਭਨ ਕੇ ਲਟੇ,
ਇਹ ਸਾਰਿਆਂ ਦੇ ਧਰਮਾਂ ਦੇ ਵਿਚ ਕੇਸ ਰੱਖਣੇ ਬੜੇ ਜ਼ਰੂਰੀ ਨੇ।
ਯਾਰ ਮੁਹੰਮਦ ਬੋਰ ਉਚਾਰੇ,
ਫਿਰ ਮੁਹੰਮਦ ਜੀ ਨੇ ਇਸ ਪ੍ਰਕਾਰ ਉਚਾਰਨਾ ਕੀਤਾ ਹੈ,
ਸੁਨਤ ਰੱਖਵੇ ਕੇਸ ਹਮਾਰੇ,
ਸਾਡੇ ਵਿਚ ਇਕ ਤਾਂ ਸੁਨਤ ਕਰਦੇ ਨੇ, ਇਕ ਜਿਹੜੇ ਕੇਸ ਨੇ ਮੁਸਲਮਾਨਾਂ ਵਿਚ ਕੇਸ ਰੱਖਣੇ ਵੀ ਜ਼ਰੂਰੀ ਹਨ।
ਕਬ ਕੇ ਕਿਸ ਬਿਦ ਹਟੇ ਬਤਾਓ,
ਹੁਣ ਤੈਨੂੰ ਇਹ ਦੱਸਦਿਆਂ ਵੀ ਸ਼ੁਰੂ ਚ ਤਾਂ ਉਨ੍ਹਾਂ ਨੇ ਇਹ ਰੀਤੀ ਰੱਖੀ ਸੀ, ਸੁਨਤ ਕਰਨੀ ਪਹਿਲਾਂ ਨਹੀਂ ਸੀ ਚੱਲੀ, ਇਹ ਕੇਸ ਰੱਖਣੇ ਜ਼ਰੂਰੀ ਹੁੰਦੇ ਸਨ। ਇਹ ਕਦੋਂ ਕਦੇ ਤੇ ਕਿਵੇਂ ਚੱਲੇ ਤੈਨੂੰ ਦੱਸਦੇ ਆ।
ਸਰਵ ਬਾਰਤਾ ਅਬ ਸਮਝਾਓ,
ਹੁਣ ਤੈਨੂੰ ਅਸੀਂ ਸਾਰੀ ਗੱਲ ਦੱਸ ਦਿੰਦੇ ਹਾਂ।
ਤਬ ਸ਼੍ਰੀ ਬਦਨ ਸੁਣਾਏ ਉਚਰ ਕਰ,
ਹਾਂ ਮਹਾਰਾਜ ਨੇ ਆਪਣੇ ਮੁਖਾਰ ਬਿੰਦ ਵਿਚੋਂ ਉਸ ਹੁਸੈਨ ਖਾਨ ਨੂੰ ਜਿਹੜਾ ਵਕੀਲ ਬਣਨ ਆਇਆ ਸੀ ਇਹ ਗੱਲ ਸੁਣਾ ਦਿੱਤੀ।
ਇਬਰਾਹਿਮ ਖਲੀਲ ਪੈਗੰਬਰ,
ਇਬਰਾਹਿਮ ਖਲੀਲ ਜਿਹੜਾ ਸੀ ਭਾਵ ਖੁਦਾ ਦਾ ਪਿਆਰਾ, ਇਬਰਾਹਿਮ ਜਿਹੜਾ ਖੁਦਾ ਨੂੰ ਬਹੁਤਾ ਪਿਆਰਾ ਸੀ ਪੈਗੰਬਰ,
ਇਸਨੇ ਇੱਕ ਔਰਤ ਅਵਲੋਕੇ,
ਉਸਨੇ ਇੱਕ ਇਸਤਰੀ ਨੂੰ ਦੇਖਿਆ,
ਕਾਮ ਬਸੀ ਮਨ ਬ੍ਰਿਤੀ ਨਾ ਰੋਕੇ,
ਬ੍ਰਿਤੀ ਨੂੰ ਆਪਣੇ ਬਸ ਵਿਚ ਨਾ ਰੱਖ ਸਕਿਆ, ਵਿਕਾਰੀ ਹੋ ਗਿਆ,
ਕਯੋ ਮੋਏ ਸਨ ਕਰੋ ਨਿਕਾਓ,
ਕਹਿ ਲੱਗਿਆ ਤੂੰ ਮੇਰੇ ਨਾਲ ਨਿਕਾਹ ਕਰਨਾ ਕਰ।
ਸੁਣ ਔਰਤ ਨੇ ਬਾਤ ਨਾ ਮੰਨੀ,
ਉਸ ਔਰਤ ਨੇ ਸੁਣ ਕੇ ਗੱਲ ਨਾ ਮੰਨੀ,
ਸੰਗ ਪੈਗੰਬਰ ਗਿਰਾ ਬਖਾਨੀ,
ਉਹਨੇ ਪੈਗੰਬਰ ਇਬਰਾਹਿਮ ਖਲੀਲ ਨੂੰ ਇਹ ਗੱਲ ਕਹੀ,
ਤੂੰ ਘਰ ਮੈਂ ਪੂਰਬ ਇੱਕ ਬੀਵੀ,
ਕਿਉਂਕਿ ਤੇਰੇ ਘਰ ਵਿਚ ਪਹਿਲਾਂ ਹੀ ਇੱਕ ਬੀਵੀ ਮੌਜੂਦ ਹੈ,
ਸੰਕਟ ਹੋਏ ਸੁਪਤ ਨੀ ਥੀਵੀ,
ਜੇ ਸੌਤਨ ਹੋਵੇ ਤਾਂ ਆਪਸ ਵਿਚ ਸੰਕਟ ਲੜਾਈ ਹੁੰਦੀ ਹੈ,
ਕੇਤਕ ਦਿਨ ਗੁਜ਼ਰੇ ਇਸ ਰੀਤ,
ਕਿੰਨੇ ਕੁ ਦਿਨ ਇਸ ਤਰੀਕੇ ਨਾਲ ਜਦੋਂ ਬਤੀਤ ਹੋ ਗਏ,
ਫੇਰ ਕਯੋ ਮਨ ਹੈ ਕਰ ਦੀਨ,
ਤਾਂ ਉਸ ਵਕਤ ਬਹੁਤ ਜ਼ਿਆਦਾ ਫੇਰ ਜਾ ਕੇ ਇਸਤਰੀ ਨੂੰ ਕਹਿਣ ਲੱਗਿਆ ਤੂੰ ਮੇਰੇ ਨਾਲ ਨਿਕਾਹ ਕਰ,
ਮੁਝਸੋ ਕਰੋ ਨਿਕਾਹ ਪਰਬੀਨ,
ਕਹਿਣ ਲੱਗੇ ਮੇਰੇ ਨਾਲ ਤੂੰ ਜ਼ਰੂਰ ਨਿਕਾਹ ਕਰਨਾ ਕਰ,
ਨਿਸ਼ਚਿਨ ਖੁਟਕਤ ਹੈ ਮਮ ਚਿਤ ਮੈਂ,
ਰਾਤ ਦਿਨ ਉਹ ਇਸੇ ਗੱਲ ਵਿਚ ਹੀ ਲੱਗਿਆ ਰਹੇ ਕਿ ਮੇਰੇ ਨਾਲ ਨਿਕਾਹ ਕਰ ਲਵੇ,
ਅਬ ਲਾਕਤ ਬੋ ਮਿਲਨੋ ਹਿਤ ਮੈਂ,
ਬਹੁਤ ਹਿਤ ਕਰਦਾ ਹੈ ਕਿ ਮੈਂ ਮਿਲਣਾ ਚਾਹੁੰਦਾ ਹਾਂ,
ਜੈਸੇ ਤੂੰ ਆਇਸ ਦੇ ਪਿਆਰੀ ਤੈਸੇ ਰੋ ਸਦਾ ਅਨਸਾਰੇ,
ਕਹਿਣ ਲੱਗੇ ਫਿਰ ਇਬਰਾਹਿਮ ਖਲੀਲ ਕੇ ਜਿਵੇਂ ਤੂੰ ਕਹੇਂਗੀ ਉਵੇਂ ਕਰ ਲਵਾਂਗੇ, ਜਿਹੜੀ ਪਹਿਲੀ ਇਸਤਰੀ ਆ ਉਹ ਮੈਂ ਤਿਆਗ ਦੇਵਾਂਗਾ ਤਾਂ ਤੇਰੇ ਨਾਲ ਸ਼ਾਦੀ ਕਰ ਲਵਾਂ।
ਲੱਖ ਆਪਣੇ ਪਰ ਅਦਕ ਲਬਾਇਓ ਤਿਸ ਔਰਤ ਨੇ ਐਦ ਸੁਣਾਇਓ,
ਔਰਤ ਨੇ ਫਿਰ ਆਪਣਾ ਐਦ ਸੁਣਾ ਤਾ ਉਹਨੂੰ ਫੈਸਲਾ ਕਿ ਗੱਲ ਇਹ ਆ ਵੀ ਜੇ ਤੂੰ ਮੇਰੇ ਨਾਲ ਸ਼ਾਦੀ ਕਰਨੀ ਹੈ
ਤੇ ਉਹ ਤਲਾਕ ਤਿਸ ਬੀਵੀ ਜਬੈ ਕਰੋ ਨਿਕਾਹ ਤੋਏ ਤੋਂ ਤਵੈ,
ਪਹਿਲੀ ਬੀਵੀ ਨੂੰ ਨਿਕਾਹ ਜਿਹੜਾ ਕੀਤਾ ਉਹ ਤਲਾਕ ਦੇ ਦੇ, ਫੇਰ ਤੂੰ ਮੇਰੇ ਨਾਲ ਨਿਕਾਹ ਕਰ ਸਕਦਾ।
ਹੁਣ ਪੈਗੰਬਰ ਕਾਮ ਤਪਾਇਓ ਕਰਿਓ ਤਥਾਤਰੀਆ ਜਥਾ ਬਤਾਇਓ,
ਕਹਿੰਦੇ ਵਿਸ਼ਿਆਂ ਚ ਇੰਨਾ ਅੰਨਾ ਹੋ ਗਿਆ। ਦੇਖੋ ਕਾਮ ਐਸਾ ਹੈ ਕਿ ਸਿਰਫ ਪਹਿਲੇ ਪਾਤਸ਼ਾਹ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਤੱਕ ਇਹ ਤੇ ਕੋਈ ਅਸਰ ਨਹੀਂ ਮਹਾਰਾਜ ਤੇ, ਬਾਕੀ ਕਿੱਥੇ ਵੀ ਦੀਆਂ ਸਾਖੀਆਂ ਸੁਣ ਲਓ ਵਿਸ਼ੇ ਨਹੀਂ ਛੱਡਦੇ ਕਿਸੇ ਨੂੰ ਵੀ, ਸਿਰਫ ਸਤਿਗੁਰੂ ਜੀ ਸਾਡੇ ਨਿਰਮਲ 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 ਤੇਰੀ ਬਾਣੀ ਪਵਿੱਤਰ 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 ਪੁਨੀਤ ਨੇ, ਬਾਕੀ ਤਾਂ ਸਾਰਿਆਂ ਥਾਵਾਂ ਤੇ ਜਿੱਥੇ ਵੀ ਦੇਖਾਂਗੇ ਵਿਸ਼ਿਆਂ ਦੀਆਂ ਗੱਲਾਂ ਜ਼ਿਆਦਾ ਆਉਂਦੀਆਂ ਨੇ।
ਦੇਈ ਤਲਕ ਤਲਾਕ ਪ੍ਰਥਮ ਕੀ ਨਾਰੇ,
ਪਹਿਲੀ ਇਸਤਰੀ ਨੂੰ ਉਹਨੇ ਵਿਸ਼ਿਆਂ ਦੇ ਅਧੀਨ ਹੋ ਕੇ ਤਲਾਕ ਦੇ ਦਿੱਤਾ।
ਕਿਤਕ ਬਰਖ ਲਗ ਰਮ ਕਰ ਸੰਗ,
ਕਿੰਨੇ ਕੁ ਸਾਲ ਉਹ ਇਸਤਰੀ ਦੇ ਨਾਲ ਰਿਹਾ। ਦਸਵੇਂ ਪਾਤਸ਼ਾਹ ਨੂੰ ਅਨੂਪ ਕੌਰ ਨੇ ਕਿਹਾ ਸੀ ਕਿ ਆਪ ਸ਼ਾਦੀ ਕਰੋ, ਮਹਾਰਾਜ ਨੇ ਤਿਆਗ ਕਰ ਦਿੱਤਾ। ਇਸ ਕਰਕੇ ਸਤਿਗੁਰੂ ਨੇ ਖਾਲਸੇ ਨੂੰ ਜੱਤ ਸਤ ਦੀ ਦਾਤ ਬਖਸ਼ੀ ਹੈ।
ਸਮਾਂ ਪਾਏ ਪੂਰਬਲੀ ਤ੍ਰਿਆ ਭੋਗਨ ਕਰੀ ਲਾਏ ਨਿਜਹੀਆ।
ਹੁਣ ਉਹਨੇ ਕੀ ਕੀਤਾ, ਪਹਿਲੀ ਇਸਤਰੀ ਨੂੰ ਤਲਾਕ ਦੇ ਕੇ ਦੂਜੀ ਨਾਲ ਸ਼ਾਦੀ ਕਰ ਲਈ, ਫਿਰ ਕਿੰਨਿਆਂ ਸਾਲਾਂ ਬਾਅਦ ਪਹਿਲੀ ਇਸਤਰੀ ਨੂੰ ਵੀ ਨਾਲ ਹੀ ਲੈ ਆਇਆ।
ਸੁਦ ਕੋ ਪਾਏ ਕ੍ਰੋਧ ਕਰ ਕਹਿਓ ਐਦ ਸ਼ਿਕਸਤ ਕੀਨ ਜਬ ਲਿਓ।
ਕਹਿੰਦੇ ਤੂੰ ਸ਼ਰ੍ਹਾਂ ਤੋਂ ਉਲਟ ਚੱਲਿਆ ਹੈ, ਜਿਹਨੂੰ ਤਲਾਕ ਦਿੱਤਾ ਉਸ ਬੀਵੀ ਨੂੰ ਘਰ ਲਿਆਇਆ ਹੈ ਤੂੰ।
ਸ਼ਰ੍ਹਾਂ ਅਦੂਲ ਭੂਲ ਜੋ ਧਰੈ ਕਹੋ ਪੈਗੰਬਰ ਸੋ ਕਿਆ ਕਰੈ।
ਕਹਿੰਦੇ ਪੈਗੰਬਰ ਜੀ, ਹੁਣ ਤੁਸੀਂ ਆਪ ਹੀ ਫੈਸਲਾ ਕਰੋ, ਜਿਹੜਾ ਬੰਦਾ ਸ਼ਰ੍ਹਾਂ ਦੀ ਅਦੂਲੀ ਕਰਦਾ ਉਹਨੂੰ ਕੀ ਸਜ਼ਾ ਹੋਣੀ ਚਾਹੀਦੀ ਹੈ।
ਇਬਰਾਹੀਮ ਕਹੋ ਬਿਦ ਜੋਏ ਉਚਿਤ ਸਜ਼ਾਏ ਦੇਣ ਕੋ ਸੋਏ।
ਇਬਰਾਹੀਮ ਨੇ ਜਿਹੜੀ ਕਹੀ ਹੈ ਉਹ ਸਜ਼ਾ ਦੇਣ ਯੋਗ ਹੈ, ਕਿਉਂਕਿ ਉਸਨੇ ਗਲਤੀ ਕੀਤੀ ਹੈ, ਮਾੜੀ ਗੱਲ ਕੀਤੀ ਹੈ।
ਸ਼ਰ੍ਹਾਂ ਅਦੂਲ ਭੂਲ ਕੈ ਜਾਨ ਬਿਨਾ ਸਜ਼ਾਏ ਨਪਾਕ ਪਛਾਣ।
ਕਿਉਂਕਿ ਸ਼ਰ੍ਹਾਂ ਦੀ ਅਦੂਲੀ ਕਰਨੀ ਹੈ, ਬੰਦਾ ਫਿਰ ਨਾਪਾਕ ਹੋ ਗਿਆ, ਤੇ ਨਾਪਾਕ ਹੋਇਆ ਬੰਦਾ ਸ਼ਰ੍ਹਾਂ ਦੇ ਯੋਗ ਨਹੀਂ। ਇਸ ਕਰਕੇ ਤੈਨੂੰ ਕਿਰਾਇਤ ਜਿਵੇਂ ਕਰ ਲੈਂਦੇ, ਪੰਜ ਪਿਆਰੇ ਸਜ਼ਾ ਲਾਉਂਦੇ ਨੇ, ਇਸ ਤਰ੍ਹਾਂ ਮੁਸਲਮਾਨਾਂ ਵਿੱਚ ਸਜ਼ਾ ਲਾਉਂਦੇ ਨੇ। ਕਹਿੰਦੇ ਜਦ ਤੱਕ ਤੈਨੂੰ ਸਜ਼ਾ ਨਹੀਂ ਲੱਗਦੀ, ਉਦੋਂ ਤੱਕ ਤੈਨੂੰ ਪਵਿੱਤਰ ਨਹੀਂ ਮੰਨਿਆ ਜਾ ਸਕਦਾ।
ਕਾਤ ਪਾਏ ਤ੍ਰਿਆ ਤਬੈ ਸੁਣਾਈ ਸ਼ਰ੍ਹਾਂ ਅਦੂਲੀ ਤੁਮੋ ਕਮਾਏ।
ਮੌਕਾ ਪਾ ਕੇ ਉਸ ਇਸਤਰੀ ਨੇ ਦੂਸਰੀ ਨੇ ਕਿਹਾ ਕਿ ਜਿਹੜੀ ਤੂੰ ਸ਼ਰ੍ਹਾਂ ਦੀ ਅਦੂਲੀ ਕੀਤੀ ਹੈ, ਗਲਤੀ ਕੀਤੀ ਹੈ।
ਦਈ ਤਲਾਕ ਰਮੀ ਸੋ ਫੇਰ ਉਚਿਤ ਸਜ਼ਾਏ ਆਪ ਕੋ ਹੇਰ।
ਕਹਿੰਦੇ ਜਿਹੜਾ ਪਹਿਲੀ ਇਸਤਰੀ ਨੂੰ ਤਿਆਗ ਕਰ ਦਿੱਤਾ, ਤਲਾਕ ਦੇ ਦਿੱਤਾ, ਫਿਰ ਮੇਰੇ ਨਾਲ ਸ਼ਾਦੀ ਕਰ ਲਈ, ਫਿਰ ਉਹਨੂੰ ਵੀ ਲਿਆਇਆ ਨਾਲ, ਤੂੰ ਇਹ ਬੜੀ ਭਾਰੀ ਗਲਤੀ ਕੀਤੀ।
ਉਚਿਤ ਸਜ਼ਾਏ ਆਪ ਕੋ ਹੇਰ।
ਹੁਣ ਤੁਹਾਨੂੰ ਯੋਗ ਸਜ਼ਾ ਦੇਣੀ ਬਣਦੀ ਹੈ ਧਾਰਮਿਕ ਤੌਰ ਤੇ।
ਸੁਣ ਬੀਵੀ ਕੇ ਬਾਕ ਅਭੂਲ ਕਹੋ ਪੈਗੰਬਰ ਕਰੀ ਕਬੂਲ।
ਉਸ ਵਕਤ ਇਹ ਭੁੱਲ ਵਾਕ ਸੁਣ ਕੇ ਬੀਵੀ ਤੋਂ ਹਾਂ ਮੇਰੀ ਗਲਤੀ ਹੋ ਗਈ, ਤਾਂ ਉਸ ਵਕਤ ਇਹਨੇ ਇਹ ਕਬੂਲ ਕਰ ਲਿਆ ਕਿ ਦੱਸੋ ਜਿਹੜੀ ਸਜ਼ਾ ਮੈਨੂੰ ਦਿਓਗੇ ਨਾ ਉਹ ਮੈਂ ਪ੍ਰਵਾਨ ਕਰਾਂਗਾ।
ਜਿਮ ਚਾਤ ਤਿਵ ਕੀ ਜੈ ਪਿਆਰੀ ਮੈਂ ਸਦੀਵ ਤੇਰੇ ਅਨੁਸਾਰੇ।
ਕਹਿਣ ਲੱਗਿਆ ਇਹ ਪਿਆਰੀ ਇਸਤਰੀ, ਜਿਵੇਂ ਤੂੰ ਮੈਨੂੰ ਸਜ਼ਾ ਦੇਵੇਂਗੀ ਨਾ, ਮੈਂ ਸਦੀਵ ਕਾਲ ਤੇਰੇ ਅਨੁਸਾਰੀ ਹੀ ਹਾਂ, ਤੂੰ ਮੈਨੂੰ ਜਿਹੜੀ ਮਰਜ਼ੀ ਸਜ਼ਾ ਦੇ ਦੇ।
ਸੁਣ ਤ੍ਰਿਆ ਕਹੋ ਅੰਗ ਜੋ ਲਾਏ ਦਿਓ ਕਟਾਏ ਉਚਿਤ ਸਜ਼ਾਏ।
ਜਿਹੜੇ ਅੰਗ ਤੂੰ ਸਪਰਸ਼ ਕੀਤੇ ਨੇ ਉਸ ਇਸਤਰੀ ਨਾਲ, ਉਹਨਾਂ ਅੰਗਾਂ ਨੂੰ ਕਟਾਉਣਾ ਕਰ, ਬਸ ਇਹੀ ਸਾਰਿਆਂ ਨਾਲੋਂ ਵੱਡੀ ਸਜ਼ਾ ਹੈ।
ਕਰ ਤਲਾਕ ਪੁਨ ਤਿਸ ਤੈ ਭੋਗਾ ਜਾਂ ਤੇ ਕਸ਼ਟ ਦੇਣ ਕੇ ਜੋਗਾ।
ਇਹ ਤੂੰ ਤਲਾਕ ਦਿੱਤਾ ਫਿਰ ਘਰ ਵਸਾਇਆ ਦੁਬਾਰਾ ਲਿਆ ਕੇ, ਇਸ ਕਰਕੇ ਤੈਨੂੰ ਤੇਰੇ ਵਰਗੇ ਬੰਦੇ ਨੂੰ ਤਾਂ ਸਜ਼ਾ ਮਿਲਣੀ ਚਾਹੀਦੀ ਬੜੀ ਭਾਰੀ।
ਸੁਣ ਕੇ ਸ਼ਰ੍ਹਾਂ ਬਾਤ ਸੱਚ ਸੋਏ।
ਸੁਣ ਕੇ ਸ਼ਰ੍ਹਾਂ ਦੀ ਇਹ ਸੱਚੀ ਗੱਲ, ਉਹ
ਦੀਨ ਹੋਏ ਬੰਦੇ ਕਰ ਦੋਏ।
ਬੜਾ ਦੀਨ ਤਾਂ ਸਹਿਤ ਹੋਇਆ, ਦੋਵੇਂ ਹੱਥ ਜੋੜੇ ਉਹਨੇ।
ਪ੍ਰਿਆ ਬਾਤ ਤੈ ਸਾਚ ਉਬਾਚੀ ਲਿਓ ਬਚਾਏ ਚਿਤ ਜੇ ਰੁਚ ਰਾਚੇ।
ਕਹਿਣ ਲੱਗਿਆ ਆਪਣੀ ਦੂਸਰੀ ਇਸਤਰੀ ਨੂੰ ਕਿ ਗੱਲ ਤਾਂ ਤੇਰੀ ਸਹੀ ਹੈ, ਮੈਂ ਤੇਰਾ ਦੋਸ਼ੀ ਹੈ, ਪਰ ਹੁਣ ਤੂੰ ਮੈਨੂੰ ਬਚਾ ਲੈ, ਜੇ ਤੂੰ ਬਚਾ ਸਕਦੀ ਆ ਬਚਾ ਲੈ, ਕਿਉਂਕਿ ਜੇ ਤੂੰ ਕਹਿੰਦੀ ਅੰਗ ਭੰਗ ਕਰਦੇ ਤੇਰੇ, ਮੇਰੇ ਹੱਥ ਦੋਵੇਂ ਕੱਟੇ ਜਾਣਗੇ, ਮੇਰੇ ਪੈਰ ਕੱਟ ਦੇਣਗੇ, ਮੇਰੇ ਗੋਡੇ ਛਿੱਲ ਦੇਣਗੇ, ਔਰ ਮੇਰਾ ਬੁਰਾ ਹਾਲ ਕਰ ਦੇਣਗੇ, ਕਿ ਸ਼ਰ੍ਹਾਂ ਬੜੀ ਭੈੜੀ ਆ, ਬੰਦੇ ਨੂੰ ਇੱਥੇ ਤਾਂ ਮਾਰ ਹੀ ਦਿੰਦੇ ਨੇ। ਇਸ ਕਰਕੇ ਇਸਤਰੀ ਨੂੰ ਕਹਿੰਦਾ ਜੇ ਤੂੰ ਬਚਾ ਸਕਦੀ ਤਾਂ ਮੈਨੂੰ ਤੂੰ ਹੀ ਬਚਾ ਲੈ, ਜੋ ਤੂੰ ਕਹੇਗੀ ਮੈਂ ਉਹੀ ਕਰਾਂਗਾ।
ਜਥਾ ਸਜ਼ਾਏ ਹੋਏ ਵੀ ਜਾਏ ਜੀਤ ਰਹੋ ਤੁਝ ਸੋ ਸੁਖ ਪਾਏ।
ਕਹਿੰਦੇ ਸਜ਼ਾ ਵੀ ਹੋ ਜੇ ਤੇ ਜਿਉਂਦਾ ਵੀ ਰਹਿ ਜਾ, ਸੁਖ ਵੀ ਪਾ ਲਾ। ਨਰੰਗੇ ਨੇ ਆਪਣੇ ਰਾਜ ਵਿੱਚ ਇੱਕ ਗੱਲ ਕਹੀ ਸੀ ਕਿ ਗੁਰੂ ਅੱਖਰ ਨਹੀਂ ਵਰਤਣਾ। ਉਦੋਂ ਗੁਰੂ ਜਾਂ ਗੁੜ ਅੱਖਰ ਮਨਾ ਸੀ, ਰੋੜੀ ਕਹਿੰਦੇ ਸੀ, ਇੱਕ ਅੱਖਰ ਸੀ ਖਾਲਸਾ। ਨਰੰਗੇ ਨੇ ਹੁਕਮ ਕੀਤਾ ਹੋਇਆ ਸੀ ਖਾਲਸਾ ਅੱਖਰ ਨਹੀਂ ਕਹਿਣਾ। ਜਦ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਆਏ ਸੀ ਸਭਾ ਚ, ਤਾਂ ਨਰੰਗੇ ਨੇ ਇਹ ਗੱਲ ਕਹੀ ਸੀ ਖਾਲਸਾ ਹੁਆ, ਖਾਲਸਾ ਹੁਆ, ਦੋ ਵਾਰੀ ਉਹਨੇ ਕਿਹਾ। ਦਰਬਾਰੀਆਂ ਨੇ ਬਾਅਦ ਚ ਕਿਹਾ ਤੁਸੀਂ ਆਪ ਕਿਹਾ ਸੀ ਵੀ ਜਿਹੜਾ ਕਹੂਗਾ ਖਾਲਸੇ ਦਾ ਨਾਂ ਲਊਗਾ ਉਹਦੀ ਜ਼ਬਾਨ ਵੱਢ ਦਿੱਤੀ ਜਾਵੇਗੀ। ਸੋ ਸਾਰੇ ਕਹਿੰਦੇ ਚਲੋ ਇਹ ਬਾਦਸ਼ਾਹ, ਕੋਈ ਹੋਰ ਤਰੀਕਾ ਕੱਢ ਲੈਂਦੇ ਹਾਂ। ਫਿਰ ਨਰੰਗੇ ਦੀ ਸੋਨੇ ਦੀ ਇੱਕ ਜੀਭ ਬਣਾਈ ਵੱਖਰੀ, ਉਹ ਸੋਨੇ ਦੀ ਜੀਭ ਬਣਾ ਕੇ ਇਹਦੀ ਜੀਭ ਦੇ ਉੱਪਰ ਰੱਖੀ, ਲੰਬੀ ਸਾਰੀ ਸੋਨੇ ਦੀ ਜੀਭ ਜੀ ਬਣਾ ਕੇ ਫਿਰ ਉਹ ਆਰੀ ਨਾਲ ਕੱਟੀ। ਇਉਂ ਇਹਨੂੰ ਸਜ਼ਾ ਦਿੱਤੀ ਸੀ। ਇਉਂ ਇਹਨੇ ਵੀ ਇਹੀ ਗੱਲ ਕਹੀ ਇੱਥੇ, ਭਾਵੇਂ ਬਾਅਦ ਚ ਗੱਲ ਹੋਈ ਨਰੰਗੇ ਵਾਲੀ, ਕਹਿੰਦਾ ਮੈਨੂੰ ਸਜ਼ਾ ਵੀ ਹੋ ਜਾਵੇ ਤੇ ਮੈਂ ਬਚ ਵੀ ਜਾਵਾਂ, ਇਹ ਦੋਨੋਂ ਕੋਈ ਤਰੀਕੇ ਕੱਢ ਲਓ ਜਿਸ ਕਰਕੇ ਮੈਂ ਪੈਗੰਬਰ ਵੀ ਰਹਿ ਜਾਵਾਂ।
ਪਯੋ ਦੀਨ ਤ੍ਰਿਆ ਕਰਨਾ ਧਰੇ।
ਉਸ ਵਕਤ ਇਸਤਰੀ ਨੂੰ ਤਰਸ ਆ ਗਿਆ ਕਿਉਂਕਿ ਬਹੁਤਾ ਹੱਥ ਜੋੜਨ ਲੱਗ ਗਿਆ ਹੈ।
ਇਮ ਸਜ਼ਾਏ ਪਤੀ ਕੇ ਸੰਗ ਕਰੇ,
ਇਉਂ ਨੇ ਆਪਣੇ ਪਤੀ ਨੂੰ ਸਜ਼ਾ ਦੇ ਦਿੱਤੀ ਹੈ।
ਹੱਥ ਲਗੇ ਨੇ ਕਾਟਨ ਕੀਨ, ਤਿੰਨ ਪਲਟੇ ਕਾਟੀ ਅਸਤੀਨ।
ਹੱਥ ਲਾਏ ਸੀ ਇਸਤਰੀ ਦੂਜੀ ਨੂੰ, ਕਹਿੰਦੇ ਹੱਥ ਵੱਢਣ ਦਾ ਹੁਕਮ ਹੈ। ਜੇ ਕੋਈ ਇਸਤਰੀ ਨੂੰ ਹੱਥ ਵੀ ਲਾ ਦੇਵੇ ਨਾ, ਹੁਣ ਵੀ ਡਬਈ ਦੇ ਇਲਾਕੇ ਵਿਚ ਅਰਬ ਕੰਟਰੀਆਂ ਚ ਇਹੀ ਸਜ਼ਾ। ਉੱਥੇ ਜੇ ਮਾੜਾ ਜਿਹਾ ਦੇਖ ਵੀ ਗਿਆ ਨਾ, ਅੱਖਾਂ ਹੀ ਗੜ ਦਿੰਦੇ ਬੰਦੇ ਦੀਆਂ, ਹੱਥ ਵੱਢ ਦਿੰਦੇ ਨੇ, ਖੂਹ ਸਿਰ ਦਿੰਦੇ ਮਾਰ ਕੇ ਉਹਨੂੰ, ਕਿਉਂ ਦੇਖੀ ਤੂੰ? ਇਹ ਸਜ਼ਾ ਹੁਣ ਵੀ ਉੱਥੇ ਕਾਇਮ ਹੈ। ਇਸ ਪ੍ਰਕਾਰ ਕਹਿੰਦੇ ਕੋਈ ਇਹੋ ਜਿਹੀ ਸਜ਼ਾ, ਕਹਿੰਦੇ ਮੇਰੇ ਹੱਥ ਵੱਢ ਦਿਓਗੇ ਫਿਰ ਮੈਂ ਰੋਟੀ ਕਿਵੇਂ ਖਾਊਂਗਾ? ਰੋਣ ਲੱਗ ਗਿਆ। ਕਹਿੰਦੇ ਚੰਗਾ ਫਿਰ ਇਉਂ ਕਰਦੇ ਆ, ਜਿਹੜੀਆਂ ਕੁੜਤੇ ਦੀਆਂ ਬਾਹਾਂ ਹੁੰਦੀਆਂ ਨਾ ਗੁੱਟ ਤੱਕ, ਇਹ ਆਪਾਂ ਕੱਟ ਕੇ ਥੋੜੀਆਂ ਜਿਹੀਆਂ ਉੱਪਰ ਤੱਕ ਕੱਟ ਦਿੰਦੇ ਹਾਂ। ਹੁਣ ਤੁਰਕ ਜਿੰਨੇ ਮੁਸਲਮਾਨ ਨੇ ਉਹਨਾਂ ਦਾ ਅਸਲੀ ਬਾਣਾ ਇਹੀ ਹੁੰਦਾ, ਉਹ ਬਾਹਾਂ ਪੂਰੀਆਂ ਨਹੀਂ ਪਹਿਨਦੇ, ਉੱਪਰ ਤੱਕ ਬਾਹਾਂ ਕੱਟੀਆਂ ਹੁੰਦੀਆਂ। ਇੱਕ ਸਜ਼ਾ ਦਾ ਪ੍ਰਤੀਕ ਹੈ, ਉਲਟਾ ਧਰਮੀ ਬਣ ਗਿਆ ਹੈ।
ਲਿੰਗ ਕੱਟਣ ਤੇ ਸੁੰਨਤ ਕਰੇ,
ਇਸ ਕਰਕੇ ਇੱਥੋਂ ਸੁੰਨਤ ਚੱਲੀ, ਜਦੋਂ ਵਿਸ਼ੇ ਵਿਕਾਰਾਂ ਵਿੱਚ ਪ੍ਰਵਿਰਤ ਹੋ ਗਿਆ ਦੂਸਰੀ ਇਸਤਰੀ ਨਾਲ, ਤਾਂ ਸੁੰਨਤ ਕਰ ਦਿੱਤੀ ਇਹਨਾਂ ਨੇ ਸ਼ੁਰੂ, ਇਹ ਧਰਮ ਬਣ ਗਿਆ ਉਹਨਾਂ ਦਾ।
ਅਧਰਮ ਤੇ ਦੈ ਮੁੱਛਣ ਹਰੇ,
ਬੁੱਲਾਂ ਦੇ ਜਗ੍ਹਾ ਤੇ ਕਹਿੰਦੇ ਬੁੱਲ ਕੱਟਣੇ ਸਜ਼ਾ ਦੇ ਵਿੱਚ, ਕਹਿੰਦੇ ਚਲੋ ਮੁੱਛਾਂ ਕੱਟ ਦਿਓ, ਜਾਂ ਉਹਦੀਆਂ ਮੁੱਛਾਂ ਕੱਟਣ ਦੀ ਰੀਤੀ। ਮਹਾਰਾਜ ਕਹਿੰਦੇ ਮੈਂ ਤਾਂ ਦੱਸਿਆ, ਤੂੰ ਕਹਿੰਦਾ ਨਾ ਵੀ ਕੇਸ ਕੱਟਣ ਦੀ ਰੀਤੀ ਕਿੱਥੋਂ ਕਿਹੜੇ ਧਰਮ ਵਿੱਚ ਕਦੋਂ ਚੱਲੀ ਹੈ? ਕਹਿੰਦੇ ਤੈਨੂੰ ਮੈਂ ਸੱਚਾਈ ਦੱਸੀ ਹੈ, ਹਿੰਦੂਆਂ ਨੇ ਐਂ ਕੇਸ ਕੱਟਣੇ ਸ਼ੁਰੂ ਕੀਤੇ ਨੇ, ਉਹ ਬਾਅਦ ਚ ਦੱਸਣਗੇ। ਕਹਿੰਦੇ ਤੇਰੇ ਧਰਮ ਵਿੱਚ, ਤੁਰਕਾਂ ਦੇ ਵਿੱਚ ਜਿਹੜੇ ਤੁਸੀਂ ਕਹਿੰਦੇ ਹੋ ਕੇਸ ਕਿੱਥੋਂ ਸ਼ੁਰੂ ਹੋਏ ਕੱਟਣੇ, ਕਹਿੰਦੇ ਐਂ ਸ਼ੁਰੂ ਹੋਏ ਨੇ ਤੁਹਾਡੇ ਕੇਸ ਕੱਟਣੇ, ਤੁਹਾਡੀਆਂ ਗਲਤੀਆਂ ਦਾ ਸਦਕਾ ਜਿਹੜੀ ਸਜ਼ਾ ਸੀ ਉਹੀ ਧਰਮ ਬਣ ਗਈ ਹੈ।
ਛਾਤੀ ਪਰ ਤੇ ਕਤਰੇ ਬਾਰਾ,
ਉਹ ਛਾਤੀ ਦੇ ਉੱਤੋਂ ਜਿਹੜੇ ਵਾਲ ਇਹ ਕੱਟਣੇ ਹੁੰਦੇ ਨੇ, ਖਤਨਾ ਕਰਨਾ, ਮੁੱਛਾਂ ਕਟਾਉਣੀਆਂ ਤੇ ਛਾਤੀ ਦੇ ਵਾਲ ਮਨਾਉਣੇ, ਇਹ ਇਸਲਾਮ ਦਾ ਧਰਮ ਹੈ। ਇਹ ਆਪਣੇ ਤਾਂ ਉਹੀ ਦੇਖਾ ਦੇਖੀ ਆਦਤ ਹੁੰਦੀ ਵੀ, ਜਿਦੇ ਕਹਿੰਦੇ ਦੋ ਅੰਗਰੇਜ਼ ਲੜਦੇ ਸੀ, ਕੋਈ ਸਿੱਖ ਤੁਰਿਆ ਜਾਵੇ ਕੋਲ ਦੀ, ਤਾਂ ਕਹਿੰਦਾ ਭਾਈ ਸਾਹਿਬ ਤੁਹਾਡੀ ਆਪਣੀ ਲੜਾਈ ਕਿ ਮੈਂ ਵੀ ਵਿੱਚ ਹਿੱਸਾ ਲੈ ਸਕਦਾ। ਇਹ ਖਾਮ ਖਾਂ ਕੌਣ ਨੇ ਖਾਮ ਖਾਂ? ਜਦੋਂ ਕੋਈ ਧਰਮ ਵਾਲਾ ਹੋਲੀ ਖੇਡਦਾ, ਅਸੀਂ ਵੀ ਖੇਡ ਲਈਏ ਤੁਹਾਡੇ ਨਾਲ ਹੋਲੀ, ਇਹ ਵੀ ਹੋਲੀ ਖੇਡਣ ਲੱਗ ਜਾਂਦੇ ਆ। ਲੋਹੜੀ ਕਿਸੇ ਦਾ ਧਰਮ ਆ, ਇਹ ਵੀ ਕਹਿੰਦੇ ਅਸੀਂ ਵੀ ਚੱਲ ਬਹਾਨੇ ਨਾਲ ਰਿਓੜੀਆਂ ਖਾ ਲਾਂਗੇ, ਚੱਲ ਅਸੀਂ ਵੀ ਖੇਡਣ ਲੱਗ ਜਾਂਦੇ ਆ। ਹੋਰ ਤਾਂ ਸਾਡੇ ਧਰਮ ਚ ਦੂਜੇ ਪਾਸੇ ਕੋਈ ਆਉਂਦਾ ਨਹੀਂ, ਆਪਣੇ ਵਾਲੇ ਕਹਿੰਦੇ ਅੱਛਾ ਰੱਖੜੀ ਹੈ, ਸਿੱਖ ਨੂੰ ਵੀ ਸ਼ੌਂਕ ਜਾਗ ਪਿਆ, ਰੱਖੜੀ ਕਿਸੇ ਦਾ ਧਰਮ ਹੈ ਤਾਂ ਅਸੀਂ ਵੀ ਰੱਖੜੀ ਬਣਾ ਲੈਂਦੇ ਹਾਂ। ਜੇਕਰ ਗਾਤਰਾ ਪਾ ਲਓ, ਨਾ ਗਾਤਰਾ ਨਹੀਂ ਪਾਉਣਾ ਅਸੀਂ, ਉਹ ਭਾਰਾ ਲੱਗਦਾ ਮੈਨੂੰ ਕਿਰਪਾਨ ਭਾਰੀ। ਰੱਖੜੀਆਂ ਭਾਵੇਂ ਦਸ ਬੰਨਦੇ ਹੋ ਹੱਥ ਤੇ, ਬੜੇ ਖੁਸ਼ ਹੁੰਦੇ ਰੱਖੜੀਆਂ ਬੰਨ ਕੇ, ਰਿਓੜੀਆਂ ਖਾ ਕੇ, ਦੀਵਾਲੀ ਤੇ ਪਟਾਕੇ ਚਲਾ ਕੇ। ਲੈ ਪਟਾਕੇ ਤੁਹਾਨੂੰ ਚਲਾਉਣ ਨੂੰ ਕਿਹਨੇ ਕਿਹਾ ਸੀ? ਕੋਈ ਗੱਲ ਨੀ, ਬਾਤ ਨੀ, ਸਭ ਮਨੋਰੰਜਨ ਹੈ। ਇੱਥੇ ਵੀ ਮਹਾਰਾਜ ਇਹੀ ਕਹਿੰਦੇ ਲੈ ਤੁਹਾਡੇ ਧਰਮ ਦਾ ਇਹ ਕਿਸ ਪ੍ਰਕਾਰ ਸ਼ੁਰੂਆਤ ਹੋਈ, ਵਾਲ ਕਟਾਉਣੇ ਕਿੱਥੋਂ ਸ਼ੁਰੂ ਹੋਏ ਨੇ। ਆ ਖਤ ਜੇ ਕੱਢਦੇ ਨੇ ਆਪਣੇ, ਪੰਜਾਬੀ ਵੀ ਕੱਢੀ ਜਾਂਦੇ ਨੇ ਵਿੱਚੇ ਹੀ ਵਾਲ ਮਨਾਏ ਜਾਂਦੇ ਨੇ, ਮੁੱਛਾਂ ਕਟਾਈ ਜਾਂਦੇ ਨੇ। ਹੈ ਤਾਂ ਇਹ ਮੁਸਲਮਾਨ, ਆਪੇ ਹੀ ਬਣ ਗਏ ਮੁਸਲਮਾਨ। ਭਾਈ ਤਾਰੂ ਸਿੰਘ ਦੇ ਸਿਰ ਤੇ ਖੋਪੜੀ ਲਾਹ ਤੀ, ਰੰਬਾ ਚਲਾ ਤਾ, ਉਹ ਕਹਿੰਦਾ ਮੈਂ ਮੁਸਲਮਾਨ ਨਹੀਂ ਬਣਨਾ। ਪਰ ਅੱਜ ਸਿੱਖ ਦਾ ਪੁੱਤ ਨਾਈ ਦੀ ਕੁਰਸੀ ਤੇ ਬਹਿ ਕੇ ਸਿਰ ਝੁਕਾ ਕੇ ਕਹਿੰਦਾ ਲੈ ਜੋ ਮਰਜ਼ੀ ਹਾਲ ਕਰ ਲਾ ਮੇਰਾ, ਮੈਂ ਤਾਂ ਤੇਰਾ ਹੀ ਹਾਂ, ਬਸ ਮੈਂ ਪਹਿਲਾਂ ਹੀ ਮੁਸਲਮਾਨ ਬਣ ਗਿਆ। ਇਉਂ ਮਹਾਰਾਜ ਕਹਿੰਦੇ ਇਹ ਸਾਡੇ ਤਾਂ ਪਹਿਲਾਂ ਹੀ ਮੁਸਲਮਾਨ ਬਣੇ ਫਿਰਦੇ ਨੇ, ਸ਼ਰਮ ਕਰੋ ਜਰਾ ਸ਼ਰਮ। ਜੇ ਤੁਹਾਨੂੰ ਸ਼ਰਮ ਨਹੀਂ ਆਉਂਦੀ ਤਾਂ ਉਹ ਕਿੱਥੇ ਪੱਛਣਾ ਜਾਂ ਲਾ ਕੇ ਟੁੱਟੀ ਹੋਈ ਜੁੱਤੀ ਹੁੰਦੀ ਹੈ ਜਿਹਦੇ ਤੇ ਆਪਣਾ ਉਸ ਤਰ੍ਹਾਂ ਤੇਜ਼ ਕਰਦਾ, ਉਹ ਉਸ ਤਰ੍ਹਾਂ ਤੇਜ਼ ਕਰਕੇ ਫਿਰ ਮੂੰਹ ਨੂੰ ਲਾਉਂਦਾ। ਲੈ ਇੱਥੇ ਕਿਸੇ ਦਾੜੀ ਨੂੰ ਕਿਸੇ ਨੂੰ ਮਾੜੇ ਹੱਥ ਲਾ ਦੀਏ, ਕੁੱਟਣ ਨੂੰ ਪੈਂਦਾ ਅੱਗਿਓਂ, ਤੇ ਜਦ ਅਗਲਾ ਜੁੱਤੀ ਵਾਲਾ ਉਸ ਤਰ੍ਹਾਂ ਲਾਉਂਦਾ ਮੂੰਹ ਨੂੰ, ਤਾਂ ਸਿੱਖ ਹੱਸ ਹੱਸ ਕਹਿੰਦਾ ਵੀ ਮੇਰਾ ਬੜਾ ਟੌਰ ਬਣ ਗਿਆ, ਮੈਂ ਖਤ ਕੱਢ ਲਏ ਨੇ।
ਸਿਰ ਤੇ ਜੂੜਾ ਕਾਟ ਉਤਾਰਾ,
ਕਹਿੰਦੇ ਫਿਰ ਕਹਿੰਦੇ ਤੇਰਾ ਸਿਰ ਵੀ ਲੱਗਿਆ ਸੀ ਨਾਲ, ਕਹਿੰਦੇ ਸਿਰ ਵੱਢਣ ਦੀ ਜਗ੍ਹਾ ਤੇ ਜੂੜਾ ਵੱਢ ਲੈਂਦੇ ਹਾਂ ਆਪਾਂ, ਤਾਂ ਜਾ ਕੇ ਉਹ ਮੁਹੰਮਦ ਨੇ ਜਿਹੜਾ ਆਪਣੇ ਸਿਰ ਦੇ ਉੱਤੋਂ ਜੂੜਾ ਕਟਵਾਇਆ ਸੀ, ਇਹ ਦੇਖੋ ਧਰਮ ਬਣ ਗਿਆ। ਸਿੱਖ ਨੂੰ ਜੂੜਾ ਨਹੀਂ ਕਟਵਾਉਣਾ ਚਾਹੀਦਾ, ਸਿੱਖ ਨੂੰ ਵਾਲ ਨਹੀਂ ਕਟਾਉਣੇ ਚਾਹੀਦੇ। ਸਤਿਗੁਰ ਨੇ ਰੋਮਾਂ ਦੀ ਬੇਅਦਬੀ ਰੋਕੀ ਆ ਭਾਈ,
ਇਸ ਉਮਤ ਅਵਲੋਕੇ ਐਸੇ ਸਭੇ ਕਰੀ ਮਾਰਤਾ ਤੈਸੇ।
ਜਦ ਵੱਡੇ ਕੋਈ ਕੰਮ ਕਰਦੇ ਨੇ ਭਾਵੇਂ ਉਹਨੂੰ ਤਾਂ ਸਜ਼ਾ ਮਿਲੀ ਹੋਵੇ, ਛੋਟੇ ਕਹਿੰਦੇ ਇਹ ਤਾਂ ਧਰਮ ਹੈ ਜੀ, ਸਾਰਿਆਂ ਨੇ ਇਹ ਕੰਮ ਕਰ ਲਿਆ। ਦੇਖਾ ਦੇਖੀ, ਅੱਛਾ ਜੂੜਾ ਮੁਹੰਮਦ ਜੀ ਨੇ ਕਟਾਇਆ, ਇਮਰਾਹਿਮ ਜੀ ਨੇ ਕਟਾਇਆ ਜੂੜਾ, ਸਾਰਿਆਂ ਨੇ ਜੂੜੇ ਕਟਾ ਲਏ ਤੁਰਕਾਂ ਨੇ, ਸਾਰਿਆਂ ਨੇ ਮੂੰਹ ਦੀਆਂ ਲਵਾਂ ਕਟਾ ਲਈਆਂ, ਵਾਲ ਕਟਾ ਲਏ ਸਾਰਿਆਂ ਨੇ, ਸੁੰਨਤਾਂ ਕਰਾ ਲਈਆਂ। ਮਿਲੀ ਤਾਂ ਸਜ਼ਾ ਸੀ, ਉਲਟਾ ਧਰਮ ਬਣ ਗਿਆ ਇਸ ਪ੍ਰਕਾਰ ਦੇ ਨਾਲ।
ਹੁਣ ਹਿੰਦਨ ਕੀ ਸੁਣੋ ਕਾਨੀ,
ਮਹਾਰਾਜ ਕਹਿੰਦੇ ਲੈ ਹੁਣ ਹਿੰਦੂਆਂ ਦੀ ਸੁਣ ਲੈ, ਇਹਨਾਂ ਨੇ ਕਿੱਥੋਂ ਸ਼ੁਰੂ ਕੀਤੇ ਕੇਸ ਕਟਾਉਣੇ।
ਹੋਏ ਉਹ ਪਰਸਰਾਮ ਬਲ ਖਾਨੀ,
ਪਰਸਰਾਮ ਬੜਾ ਬਲ ਵਾਲਾ ਹੋਇਆ ਹੈ।
ਕਰਤ ਯੁੱਧ ਖੱਤਰੀ ਸਭ ਛੱਤਰੀ ਸਭ ਹਾਰੇ,
ਉਹ ਯੁੱਧ ਕਰਦਿਆਂ ਕਰਦਿਆਂ ਛੱਤਰੀ ਸਾਰੇ ਹਾਰ ਗਏ।
ਤਿੰਨ ਸਿਰ ਪਰ ਤੇ ਕੇਸ ਉਤਾਰੇ,
ਉਹਨੇ ਫਿਰ ਸਜ਼ਾ ਦਿੱਤੀ ਛੱਤਰੀਆਂ ਨੂੰ, ਕਿਉਂਕਿ ਇਹ ਕਾਫੀ ਲੰਬੀ ਸਾਖੀ ਹੈ। ਉਹਨੇ ਸਜ਼ਾ ਦਿੱਤੀ ਛੱਤਰੀਆਂ ਨੂੰ, ਕੇਸ ਕੱਟਤੇ ਉਹਨਾਂ ਦੇ, ਜਿਵੇਂ ਸੋ ਉਸ ਵਕਤ ਕ੍ਰਿਸ਼ਨ ਜੀ ਨੇ ਕੇਸ ਕੱਟ ਦਿੱਤੇ ਸਨ। ਬਲਭੱਦਰ ਨੇ ਕਿਹਾ ਸੀ ਮਾੜੀ ਗੱਲ ਕੀਤੀ ਹੈ। ਇਸ ਤਰ੍ਹਾਂ ਤਰੀਕੇ ਨਾਲ ਜਦੋਂ ਪੁਰਾਣੇ ਸਮੇਂ ਵਿਚ ਕੋਈ ਸਜ਼ਾ ਦਿੰਦੇ ਸੀ ਕਿਸੇ ਨੂੰ, ਸਿਰ ਵੱਢਣ ਦੀ ਸਜ਼ਾ, ਉਹਦੀ ਥਾਂ ਕੇਸ ਕੱਟ ਦਿੰਦੇ ਸੀ ਕਿ ਬੰਦੇ ਨੂੰ ਸਜ਼ਾ ਹੋਈ ਵੀ ਹੈ। ਇਉਂ ਇਸ ਤਰੀਕੇ ਨਾਲ ਸੋ ਉਹਦੇ ਜਿਹੜੇ ਕੇਸ ਸੀ ਦੇਖਾ ਦੇਖੀ ਲੋਕਾਂ ਨੇ ਕੱਟੇ। ਇੱਥੇ ਇਹਨੇ ਕੱਢ ਦਿੱਤੇ ਪਰਸਰਾਮ ਨੇ ਖੱਤਰੀਆਂ ਦੇ ਕੇਸ ਸਜ਼ਾ ਵਜੋਂ, ਤੇ ਲੋਕਾਂ ਨੇ ਸੋਚਿਆ ਖਾਨੀ ਕੋਈ ਨਵਾਂ ਹੀ ਧਰਮ ਚੱਲਿਆ। ਲੋਕਾਂ ਨੇ ਆਪੇ ਕੈਂਚੀਆਂ ਫੜ ਕੇ ਆਪਣੇ ਕੇਸ ਮੁੱਲ ਲਏ।
ਹੁਣ ਕਲ ਯੁਗ ਮੈਂ ਰਾਜੇ ਪਏ ਸੰਗਿਆ ਜਿਨੂੰ ਨੰਦ ਕੀ ਲਏ।
ਫਿਰ ਕਲਯੁਗ ਦੇ ਵਿਚ ਰਾਜੇ ਹੋਏ ਨੇ, ਨੰਦ ਸੰਗਿਆ ਹੈ। 2500 ਸਾਲ ਪਹਿਲਾਂ ਦਸਵੇਂ ਪਾਤਸ਼ਾਹ ਤੋਂ ਅੱਜ ਤੋਂ 2800 ਸਾਲ ਪਹਿਲਾਂ ਇਹ ਨੰਦ ਰਾਜਾ ਹੋਇਆ ਜਿਹਨੇ ਕੇਸ ਕਟਵਾਤੇ ਸੀ ਸਾਰੇ ਬ੍ਰਾਹਮਣਾਂ ਦੇ, ਇਹ ਕਹਿ ਕੇ ਕਿ ਕੋਈ ਮੰਤਰ ਨਾ ਪੜ ਦੇਣ, ਮੇਰਾ ਰਾਜ ਨਾ ਉਲਟਾ ਦੇਣ। ਪਿੱਛੇ ਵੀ ਇਹ ਸਾਖੀ ਆਪਾਂ ਸੁਣੀ ਸੀ ਇਕ ਵਾਰੀ ਕਿ ਉਹਨੇ ਕਿਹਾ ਸੀ ਕਿ ਮੰਤਰ ਪੜ ਕੇ ਕਿਤੇ ਰਾਜ ਨਾ ਉਲਟਾ ਦੇਣ ਕੋਈ ਤਰੀਕਾ। ਕਹਿੰਦੇ ਜੇ ਕੇਸ ਕਟਵਾ ਦੇ ਫਿਰ ਮੰਤਰ ਚੱਲਦਾ ਨਹੀਂ। ਕਹਿੰਦੇ ਫਿਰ ਆਪਾਂ ਕੇਸ ਹੀ ਕਟਵਾ ਦਿੰਦੇ ਹਾਂ ਸਾਰਿਆਂ ਦੇ, ਕਿਸੇ ਦਾ ਮੰਤਰ ਹੀ ਨਾ ਚੱਲੇਗਾ। ਇਉਂ ਕਰਕੇ ਕੇਸ ਕਟਵਾ ਦਿੱਤੇ ਥੋੜੇ ਜਿਹੇ ਪੰਡਤਾਂ ਦੇ। ਲੋਕ ਤਾਂ ਮਗਰ ਲੱਗ ਹੁੰਦੇ ਹੀ ਨੇ, ਲੋਕਾਂ ਨੇ ਆਪੇ ਹੀ ਕੱਟ ਲਏ ਸਾਰਿਆਂ ਨੇ।
ਹਿੰਦੂ ਤੁਰਕ ਇਸੀ ਬਿਨ ਸਾਰੇ ਸਿਰ ਮੁੰਡਵਾਏ ਧਰਮ ਕੋ ਹਾਰੇ।
ਇਸ ਤਰੀਕੇ ਨਾਲ ਮਹਾਰਾਜ ਕਹਿੰਦੇ ਹੁਸੈਨ ਖਾਨ ਹਿੰਦੂਆਂ ਨੇ, ਭਾਈ ਨੌ ਨਿਧ ਹਿੰਦੂਆਂ ਨੇ, ਤੁਰਕਾਂ ਨੇ, ਸਾਰਿਆਂ ਨੇ ਰੀਤੀ ਹੋਈ ਚਲਾ ਲਈ ਕੇਸ ਮਨਾਉਣ ਦੀ।
ਨੌ ਨਿਧ ਸੁਣੀਏ ਹੇਤ ਮੁੰਡਨ ਕੋ ਕੇਸ ਰੱਖ ਨੇ ਰਵਾ ਸਬਨ ਕੋ।
ਨੌ ਨਿਧ ਸੁਣਨਾ ਕਰ, ਇਹੀ ਕਾਰਨ ਹੈ ਸਿਰ ਮੁੰਡਨ ਦਾ, ਕੇਸ ਰੱਖਣੇ ਹੀ ਯੋਗ ਨੇ ਕਿਉਂਕਿ ਪ੍ਰਮਾਤਮਾ ਨੇ ਦਿੱਤੇ ਨੇ, ਇਸ ਕਰਕੇ ਕੇਸ ਰੱਖਣੇ ਚਾਹੀਦੇ ਨੇ।
ਜਿਨ ਤੇ ਬਿਨਾਂ ਪ੍ਰਸੰਨ ਨਾ ਦੇਵ।
ਜਿਹਦੇ ਤੋਂ ਬਿਨਾਂ ਨਾ ਤਾਂ ਦੇਵਤੇ ਪ੍ਰਸੰਨ ਹੁੰਦੇ ਨੇ, ਨਾ ਅਕਾਲ ਪੁਰਖ ਪ੍ਰਸੰਨ ਹੁੰਦੇ ਨੇ। ਆਪ ਵਾਹਿਗੁਰੂ ਖੁਦ ਕੇਸ ਰੱਖਦੇ ਨੇ, ਜੂੜਾ ਕਰਦੇ ਨੇ, ਦਸਤਾਰ ਸਜਾਉਂਦੇ ਨੇ। ਅਕਾਲ ਪੁਰਖ ਦਾ ਸਰੂਪ ਜੇ ਦਰਸ਼ਨ ਦੇ ਵੀ ਦੇਣਗੇ ਤੇ ਤਾਂ ਇਉਂ ਦਿੰਦੇ ਨੇ। ਅਕਾਲ ਪੁਰਖ ਵਾਹਿਗੁਰੂ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦਸੇ ਸਰੂਪਾਂ ਦੇ ਕੇਸ ਰੱਖੇ, ਸੁੰਦਰ ਦਾੜੇ ਸੁੰਦਰ ਦਸਤਾਰੇ ਹਨ।
ਬਿਨਾਂ ਵਿਚਾਰੇ ਦੇਖਾ ਦੇਖੀ ਤਾਰੀ ਰੀਤ ਪਏ ਦੁਰਪੇਖੇ।
ਬਿਨਾਂ ਵਿਚਾਰਿਆਂ ਦੇਖਾ ਦੇਖੀ ਦੁਰਪੇਖੀ ਹੋ ਗਏ ਸਾਰੇ ਜਾਣੇ, ਇਕ ਦੂਜੇ ਨੂੰ ਦੇਖ ਦੇਖ ਕੇ। ਹੁਣ ਕਹਿੰਦੇ ਕੇਸ ਕਟਾਈ ਜਾਂਦੇ ਪਿੰਡਾਂ ਚ ਸ਼ਹਿਰਾਂ ਚ, ਮੁੰਡੇ ਕਿਉਂ ਕਟਾਉਂਦੇ ਨੇ? ਦੇਖਾ ਦੇਖੀ, ਪਰ ਇਕ ਦੂਜੇ ਨੂੰ ਦੇਖਾ ਦੇਖੀ ਕੇਸ ਕਟਾਏ ਜਾਂਦੇ ਨੇ। ਮਾਈਆਂ ਵੀ ਕਹਿੰਦੀਆਂ ਗੁਆਂਢੀਆਂ ਨਿਆਣੇ ਮੁੱਲੇ, ਇਹਦੇ ਆਪਾਂ ਮੁੰਦੀਏ, ਇਹਦੇ ਮੁੰਦੀਏ। ਇੰਨੀ ਕੁਰਬਾਨੀ ਹੋਈ ਇਹਨਾਂ ਕੇਸਾਂ ਪਿੱਛੇ, ਇੰਨੀਆਂ ਸ਼ਹੀਦੀਆਂ, ਇੰਨੇ ਨੇ ਜੋੜ ਮਿਲੇ, ਫਤਿਹਗੜ੍ਹ ਜਾਣ ਦਾ ਕੀ ਫਾਇਦਾ? ਫਿਰ ਚਮਕੌਰ ਦੀ ਗੜੀ ਜਾਣ ਦਾ ਕੀ ਫਾਇਦਾ ਜੇ ਕੇਸ ਨਹੀਂ ਰੱਖ ਸਕਦੇ ਸਿੱਖ? ਇਸ ਕਰਕੇ ਭਾਈ ਕੇਸ ਰੱਖਣੇ ਬੜੇ ਜ਼ਰੂਰੀ ਨੇ। ਅੱਗੇ ਅੱਗੇ ਆਉਂ ਪ੍ਰਚਾਰ ਕਰਿਆ ਕਰੋ, ਆਹ ਸਾਖੀਆਂ ਸਾਰੀਆਂ ਸੁਣਾਇਆ ਕਰੋ। ਇਹ ਤਾਂ ਇੱਕ ਸਜ਼ਾ ਮਿਲੀ ਹੋਈ ਹੈ। ਜਿਹੜਾ ਕੇਸ ਕਟਾਉਂਦਾ ਨਾ, ਉਹ ਆਪਣੇ ਆਪ ਨੂੰ ਆਪ ਹੀ ਸਜ਼ਾ ਦਿੰਦਾ ਹੈ, ਉਹਨੂੰ ਕੋਈ ਸਜ਼ਾ ਹੋਰ ਨਹੀਂ ਦਿੰਦਾ। ਉਹ ਖੁਦ ਹੀ ਸਜ਼ਾ ਦਾ ਹੱਕਦਾਰ ਬਣਿਆ ਫਿਰਦਾ ਕੇਸ ਕਟਾਉਂਦਾ ਹੋਇਆ। ਮਹਾਰਾਜ ਕਹਿੰਦੇ ਭਾਈ ਕੇਸ ਨਾ ਕਟਾਓ, ਕੇਸ ਰੱਖੋ, ਗੁਰੂ ਦੀ ਮੋਹਰ ਹੈ, ਅਮਰ ਛਕੋ, ਗੁਰੂ ਵਾਲੇ ਬਣੋ। ਤੇ ਪੰਜ ਪਿਆਰਿਆਂ ਨੇ ਕਿਹਾ ਕਿ ਮੂਲ ਮੰਤਰ ਪੜੋ, ਗੁਰਮੰਤਰ ਪੜੋ, ਬਾਣੀ ਪੜੋ, ਕ੍ਰੈਤਾਂ ਤੋਂ ਬਚੋ, ਤੇ ਰਾਤ ਦਿਨ ਉੱਠਦਿਆਂ ਬੈਠਦਿਆਂ ਜਪੋ ਵਾਹਿਗੁਰੂ ਵਾਹਿ